ਤੇਰਾ ਸੁਣ ਕੇ ਸਿੰਘਨ ਚਵਨ ਤੇ ਪਰ ਉਪਕਾਰ ਵਿਸਾਲ ਨਾਉ ਸਤਿਗੁਰ ਇਤਿਹਾਸ ਜਸ ਹੋਰ ਵਿਚਾਰ ਤਿਸ ਕਾਲ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਬਚਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਾਮ ਗੁਰਗਮ ਹਰ ਦਮ ਨਹ ਜਮ ਹਰ ਕੰਠ ਨਾਨਕ ਉਰਹਾਰੀ ਰੇ ਐਸੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਅੰਦਰ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਹਰ ਰੋਜ਼ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰ ਘਰ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਹਨ। ਬ੍ਰਹਮ ਗਿਆਨੀ ਭਾਈ ਰਾਮ ਕੁਵੇਰ ਜੀ ਦੇ ਬਾਰੇ ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਕੁਝ ਪ੍ਰਸੰਗ ਜੋ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਸਰਵਣ ਕਰਾਏ ਨੇ ਆਪ ਜੀ ਨੇ ਸਰਵਣ ਕੀਤੇ ਹਨ ਕਿ ਜਦੋਂ ਦਸਵੇਂ ਪਾਤਸ਼ਾਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਚਲੇ ਗਏ ਤੇ ਭਾਈ ਰਾਮ ਕੁਵੇਰ ਜੀ ਨੂੰ ਰਸਤੇ ਵਿਚੋਂ ਹੀ ਵਾਪਸ ਭੇਜ ਦਿੱਤਾ ਸੀ ਵੀ ਤੁਸੀਂ ਪੰਜਾਬ ਚਲੇ ਜਾਓ। ਭਾਈ ਰਾਮ ਕੁਵੇਰ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਪੰਜਾਬ ਚਲਾ ਜਾਵਾਂ ਪਰ ਮੈਨੂੰ ਤੁਹਾਡੇ ਦਰਸ਼ਨ ਕਿਵੇਂ ਹੋਣਗੇ, ਕਿਉਂਕਿ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਤਾਂ ਮੈਂ ਜਲ ਤੱਕ ਵੀ ਗ੍ਰਹਿਣ ਨਹੀਂ ਕਰਦਾ। ਮਹਾਰਾਜ ਜੀ ਨੇ ਬਚਨ ਕੀਤਾ, ਰਾਮ ਕੁਵੇਰ ਜੀ ਤੁਸੀਂ ਹਰ ਰੋਜ਼ ਸ਼ਿਕਾਰ ਖੇਡਣ ਚੜ੍ਹਨਾ, ਜਦੋਂ ਵੀ ਸ਼ਿਕਾਰ ਖੇਡਣ ਵਾਸਤੇ ਜਾਓਗੇ ਸ਼ਿਕਾਰ ਖੇਡਦਿਆਂ ਨੂੰ ਤੁਹਾਨੂੰ ਸਾਡੇ ਪ੍ਰਤੱਖ ਦਰਸ਼ਨ ਹੋਣਗੇ। ਭਾਈ ਸਾਹਿਬ ਜੀ ਜਿੰਨੀ ਦੇਰ ਤੱਕ ਸੰਸਾਰ ਵਿਚ ਜੀਵਤ ਰਹੇ ਆਪਣੇ ਜੀਵਨ ਦਾ ਇਕ ਨਿਤ ਨੇਮ ਬਣਾ ਲਿਆ ਵੀ ਹਰ ਰੋਜ਼ ਸ਼ਿਕਾਰ ਤੇ ਜਾਂਦੇ ਸਨ, ਜਦੋਂ ਸ਼ਿਕਾਰ ਖੇਡਣਾ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਣੇ। ਜਦੋਂ ਇਹ ਰਮਦਾਸ ਕੇ ਨਗਰ ਆ ਕੇ ਨਿਵਾਸ ਕਰਨ ਲੱਗ ਪਏ ਤੇ ਜਿਹੜੇ ਸਿੰਘ ਸਨ ਪੰਜਾਬ ਦੇ ਉਹ ਭਾਈ ਰਾਮ ਕੁਵੇਰ ਜੀ ਕੋਲ ਆਏ, ਭਾਈ ਸਾਹਿਬ ਨੂੰ ਨਮਸਕਾਰ ਕੀਤੀ ਤੇ ਸਿੰਘਾਂ ਨੇ ਬੇਨਤੀ ਕੀਤੀ, ਭਾਈ ਸਾਹਿਬ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਬਾਦਸ਼ਾਹ ਔਰੰਗਜ਼ੇਬ ਨਾਲ ਮੱਥਾ ਲਾਇਆ, ਜਿਹਦੇ ਕੋਲ 22 ਲੱਖ ਫੌਜਾਂ 50,000 ਜਮੂਰ 10,000 ਵੱਡੀਆਂ ਤੋਪਾਂ ਤੇ ਕਈ ਕਿਲਿਆਂ ਦਾ ਮਾਲਕ ਸੀ, ਇਹੋ ਜਿਹਾ ਵੱਡਾ ਬਾਦਸ਼ਾਹ ਜੋ ਬੜਾ ਜ਼ੁਲਮੀ ਸੀ, ਜ਼ੁਲਮ ਕਰਨ ਵਾਲਾ ਸੀ, ਉਹਦੇ ਰਾਜ ਭਾਗ ਦੀਆਂ ਜੜ੍ਹਾਂ ਗੁਰੂ ਦਸਵੇਂ ਪਾਤਸ਼ਾਹ ਨੇ ਪੁੱਟੀਆਂ ਨੇ ਤੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਹੈ। ਤੁਸੀਂ ਉਨ੍ਹਾਂ ਦੇ ਨਾਲ ਰਹੇ ਹੋ, ਅਸੀਂ ਵੀ ਉਨ੍ਹਾਂ ਦੀ ਸੰਗਤ ਕੀਤੀ ਹੈ, ਸਾਨੂੰ ਕਿਰਪਾ ਕਰਕੇ ਉਨ੍ਹਾਂ ਦੀ ਵੀ ਕਥਾ ਸੁਣਾਓ। ਔਰ ਜਿਹੜੇ ਵੱਡੇ ਸਤਿਗੁਰੂ ਨੇ ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਦੀ ਜਿਹੜੀ ਕਥਾ ਹੈ ਉਹ ਵੀ ਆਪ ਜੀ ਸੁਣਾਓ। ਬ੍ਰਹਮ ਗਿਆਨੀ ਭਾਈ ਰਾਮ ਕੁਵੇਰ ਜੀ ਨੇ ਸਿੰਘਾਂ ਦੀ ਬੇਨਤੀ ਸੁਣੀ ਤੇ ਸਿੰਘਾਂ ਦੀ ਇਹ ਬੇਨਤੀ ਸੁਣ ਕੇ ਵੀ ਇਹ ਬੜਾ ਵੱਡਾ ਪਰਉਪਕਾਰ ਦਾ ਕਾਰਜ ਹੈ, ਗੁਰੂ ਸਾਹਿਬ ਦੀ ਕਥਾ ਅਸੀਂ ਸੁਣਾਵਾਂਗੇ ਤੇ ਸਾਹਿਬ ਸਿੰਘ ਲਿਖਾਰੀ ਲਿਖੇਗਾ। ਭਾਈ ਰਾਮ ਕੁਵੇਰ ਜੀ ਨੇ ਉਸ ਵਕਤ ਫਿਰ 9 ਗੁਰੂ ਸਾਹਿਬਾਨਾਂ ਦੀ ਕਥਾ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਾਰੀ ਕਥਾ ਭਾਈ ਰਾਮ ਕੁਵੇਰ ਸਾਹਿਬ ਨੇ ਸੁਣਾਈ। ਜਿਹੜੀ ਕਥਾ ਭਾਈ ਰਾਮ ਕੁਵੇਰ ਜੀ ਨੇ ਸੁਣਾਈ ਉਹ ਸਾਹਿਬ ਸਿੰਘ ਲਿਖਾਰੀ ਨੇ ਲਿਖੀ, ਉਹ ਜਿਹੜੀ ਪੋਥੀ ਸੀ ਜਿਹਦੇ ਵਿਚ ਗੁਰੂ ਦੀ ਕਥਾ भाई साहब सिंह ने लिखी, वह पोथी मां कवि भाई संतोख सिंह जी के हाथ लगी कैंथड़। भाई साहब जी ने फिर उस पोथी के आधार के उत्ते गुरु साहबां का सारा इतिहास फिर गुर प्रताप सूरज ग्रंथ विच छंदां विच बंदां विच लिखिया है। आओ गुरु साहब जी के घर की कुछ कथा जिवें भाई राम कुएर साहब ने सुनानी आरंभ की है वो सरवण करिए। गुरु नानक साहब जी के साहबजादियां की कथा पहला आ रही है, उस तों बाद फिर गुरु प्रणाली चलनी है, फिर गुरु अंगद साहब का इतिहास जिहड़ा है वह आरंभ होना है। ये समय समय नाल अगे प्रकरण चलणगे, हाले तो कथा का मुढ़ ही बज रहा है क्योंकि किसी भी कार्ज नूं आरंभण तों पहलां उहदी पृष्ठ भूमिका जिहड़ी है उहदा जरूर सानूं पता होना चाहिए। भूमिका जिहड़ी है सूरज प्रकाश ग्रंथ की वह भाई संतोख सिंह जी ने पहलां लिखी है भी मेरे मन च इच्छा सी मैं गुरु साहब का इतिहास लिखा पर मेरे कोल इतिहास के स्रोत नहीं सन। फिर गुरु साहब ने कृपा की मेरे को पोथियां पहुंचियां, भाई राम कुएर जी की पोथी पहुंची, शहीद भाई मनी सिंह जी ने जिहड़ा इतिहास लिखिया वह पहुंचया। भाई साहब कहिंदे फिर मैं ये सारी कथा जिहड़ी सूरज प्रकाश की ये कैंथल की धरती ते लिखनी शुरू की है। मन बिरतियां गुरु साहब के चरणों नाल जोड़िए, एकाग्रता बनाईए, गुरु चरणा कमलों का ध्यान अपने हिरदे च धारण करते होया आप दे जीवन ते रसना दे कल्याण नमें ताखीए जी। सतनाम
श्री वाहे गुरु साहिब जीओ,
सतनाम श्री
वाहे गुरु साहिब जीओ। दोएरा सुन कै सिंघन सबन ते पर उपकार विचाल।
भाई राम कुएर जी ने जदो सिंघां दी बेनती सुनी के सिंघ कहण लगे भी सानू सतगुरां दी कथा सुनाओ। भाई राम कुएर जी ने बेनती सुनी सुन के विचार कीती भी ये बड़ा वड्डा पार उपकार है, जे असी गुरु साहब दी कथा लिखा दईए सुना के ते लिखी हुई जिहड़ी कथा अगे भी सिंघां दे काम आवेगी, पंथ दे काम आवेगी, सिंघ सुणनगे पढ़नगे उन्हां नूं भी कल्याण की प्राप्ति होवेगी। ए बड़ा वड्डा परोपकार दा कारज है, ए विचार भाई राम कुएर जी ने कीती है।
नाउ सतगुर इतिहास जस और विचार तिसका।
नौ सतगुरां दा जिहड़ा इतिहास है, नौ दा मतलब गुरु अंगद साहब तों लैके दसवें पातशाह तक, क्योंकि गुरु नानक साहब की कथा तां लिखी जा चुकी है, वह आप जी ने भी सरवण कर ली है। ते भाई राम कुएर साहब ने नौ सतगुरां दा जिहड़ा इतिहास है वह फिर अपने हिरदे विच मन च विचार कीती ते विचार करके सतगुरां दा जिहड़ा पवित्र सुजस है गुरु साहबां दा इतिहास है महाराज जी दे जिहड़े कौतक ने वह भाई राम कुएर साहब जी ने सिंघां नूं सुनाए।
जो पई भाई राम कुएर साहब दान कहन लगे गुर कथा मां।
जदों सिंघां ने बेनती की भाई राम कुएर जी सावधान होके चौंकड़ा मार के बैठ गए, सुनने वास्ते समस्त सिंह बैठ गए ते सावधान होके भाई राम कुएर साहब जी गुरु साहब जी की जिहड़ी महान कथा है सब तो उत्तम सर्वोत्तम कथा है सब ते उत्तम हर की कथा नाम सुनत दर्द दुख लथा एहो जी जिहड़ी सब तो सर्वोत्तम उत्तम कथा है सतगुरां दी ओ पवित्र पावन अमृत कथा भाई राम कुएर साहब जी सुनाण लगे।
जिसके पटर सुनत मन पावन चार पदार्थ दै मन भावन।
एहो जी कथा है जिस नूं पढ़ के सुन के मन पवित्र हो जांदे ने। इत्थे ही बस नहीं, जिथे मन पवित्र हुंदे ने उथे इस पावन कथा नूं पढ़ के सुन के चारा पदार्थां दी प्राप्ति हो जांदी है। धर्म अर्थ काम और मोक्ष चार पदार्थ ने, चारों दे चारे पदार्थ उन्हां नूं प्राप्त हो जांदे ने जेड़े इस पावन कथा नूं सुनदे जां पढ़दे हन।
अपर महात्म का सुकईए उत्तम सिखी को पग लइए।
कहते होर किड्डा क महात्म इस कथा दा, कहिए भी किन्नी वड्डी महिमा है इस कथा दी। सब तो वड्डी महिमा इस कथा दी ए है भी जेड़े इस कथा नु सुनदे ने उना नु गुरसिखी दा दान प्राप्त हुंदा भी सिखी की है। हुण सिखी तो वड्डी दात तां कोई दुनिया च है ही नहीं ना। सब तो वड्डी दात जेड़ी है वह गुरसिखी दी दात है। कहिंदे इस कथा नु सुन के जिथे चारे पदार्थ मिलदे ने उत्थे सब तो उत्तम जेड़ी दात है गुरसिखी दी पदवी, ओ गुरसिखी दी दात भी इस कथा नु सुन के मिलदी है।
श्रोता उत पै सावधान शरण कर लागे रचिता।
जेड़े स्रोते सी कथा सुनने वाले सिंह आए हुए सी भाई राम कोहर जी कोल जिन्हां ने बेनती कीती सी भी सानू कथा सुनाओ, ओ जिन्ने सिंह सी स्रोते सावधान हो के, क्योंकि स्रोते भी सावधान होण ते वक्ता भी सावधान होवे, ए 14 गुणा चो एक एक गुण है स्रोते ते वक्ते दा। ते जिन्ने स्रोते सन ओ सारे सावधान हो के बैठ गए और भाई साहब भाई राम कुर साहब जी गुरु साहब जी दी जिहड़ी पवित्र पावन कथा है ओ सिंघां नू खालसे नू सुनाण लगे हन।
भाई राम कुरेर वाचो पई प्रथम चरण कलिकाल बिचाला जैसे लागे करन कुचाला।
भाई राम कुर साहब जी दे मुखार बिंद चो निकले हुए वचन, भाई राम कुरो वाच उना दे मुखार बिंद चो निकले हुए वचन भाई साहब ने फिर कथा सुनाई खालसे नू सिंघां नू। जेड़ी कथा भाई राम कुर जी ने सुनाई है उदा अनुवाद फिर भाई संतोख सिंह जी ने इस ग्रंथ विच कीता है, कविता विच छंदा विच ओ कथा लिखी है। भाई राम कुर जी ने कथा आरंभ कीती कहिंदे खालसा जी सुनो, पहला जेड़ा ए प्रथम काल जेड़ा सीगा कलयुग दा बड़ा भयानक वरतारा, बड़े भयानक वरतारा हर पासे वरत रहा सी। महाराज गुरु नानक साहब के अवतार तो पहला जिथे किथे लोग टेढ़े कर्मां विच लगे हुए पखंडां विच दंभां विच भैड़ियां चालां विच लोग परवृत हो रहे सी, कलयुग दा सिरे चढ़ के डंका बोल रहा सी।
मन बिस्तरे अनेक कुडाले मैं सिमरै सत नाम सुखाले।
जेड़े मन सन जीवां दे मन बड़े कुडाले भैड़े फुरने करदे सन, मन मना विच भैड़े संकल्प चलदे सी, भैड़ियां बिरतियां उहनां दे लोकां दे मना च हिरदियां च पैदा हुंदियां सी और ना ही वह सच्चे नाम का सिमरन करते। कलयुग का वरतारा एहो जिहा सी कि एक तो उन्होंने मन भैड़े टेढ़े कर्मां विच प्रवृत्त होए, दूजा वह परमेश्वर का नाम नहीं सन जपदे, नाम तो जीव जेड़े सन वह टुटे हुए सी। वरत्या पाप सब जग माही, सारे संसार विच पाप का वरतारा जेड़ा सी वह वरत्या होया है।
कीतक मत गिनिए जग बे तनक सिद्ध लै पंथ चले।
पता नहीं किन्ने क मत धरती ते चल पाए। भाई राम कुर जी गुरु नानक साहब दे अवतार तो पहला दी गल दस रहे ने कि कलयुग दा किहो जिहा भैड़ा वरतारा वरत्या भी कई मत पैदा हो गए, जिहदे कोल भी माड़ी जी सिद्धी आउंदी सी उह अपना मत चला लैंदा सी भी मेरा मत है। जे जे तनक सिद्ध को पाए तिन सब अपने मत चलाए। बचित्र नाटक के दसवें पातशाह श्री गुरु गोबिंद सिंह साहब जी ने भी ये वचन लिखे ने कि जिन्हू माड़ी मोटी तनक मात्र सिद्धि की प्राप्ति हुई उन्होंने फिर अगो आपो अपने मत चला ले, आपो अपने धर्म फिरके जेड़े सन वह अगे चला ले। जेदे कुल कोई माड़ी मोटी करामात आउंदी सी अपनी पूजा करानी शुरू कर दिंदा है।
परमेश्वर को न पहचाने,
अकाल पुरख वाहिगुरु परमेश्वर नूं तां पछाणदे ही नहीं सन लोक, इथों तक भी आप ही बंदे परमेश्वर बन के बह गए। कहिंदे असीं आ रब साडे तों वखरा थोड़ी है, सानू ही परमेश्वर समझो, सानू ही रब समझो, एदां दा प्रचार करन लगे।
अपर बिदने उपदेश बखाना,
और होर होर तरीकियां दे उपदेश देने लोकां नूं, नाम जपण दा उपदेश नहीं सी दिंदे, होर होर कर्मां च लोकां नूं उलझाई रखना भी आ करिया करो आ करिया करो, आ राहु दशा दी काल चलदी आ, तुहाडे च मंगल दी करोपी आ, शनि आ गया, ਇਦਾਂ ਦੀਆਂ ਗੱਲਾਂ ਕਹਿ ਕਹਿ ਕੇ ਲੋਕਾਂ ਨੂੰ ਹੋਰ ਹੋਰ ਹੀ ਉਪਦੇਸ਼ ਦਿੰਦੇ ਸਨ।
ਕਰ ਕਰ ਸਾਧਨ ਪਹਿਤ ਤਗ ਪੂਰਬ ਜੁਗਨ ਦਿਖੈ ਜਪ ਤਪ ਜਗ।
ਹੋਰ ਅਨੇਕ ਪ੍ਰਕਾਰ ਦੇ ਜਿਹੜੇ ਪਹਿਲਾਂ ਦੇ ਯੱਗ ਕਰਮ ਕਾਂਡ ਸੀ ਉਨ੍ਹਾਂ ਚ ਲੋਕਾਂ ਨੂੰ ਲਾ ਕੇ ਰੱਖਦੇ ਸੀ ਵੀ ਯੱਗ ਕਰਿਆ ਕਰੋ, ਹਵਨ ਕਰਿਆ ਕਰੋ, ਪੂਜਾ ਕਰਿਆ ਕਰੋ। ਜਿਹੜਾ ਅਸਲੀ ਕੰਮ ਸੀ ਨਾਮ ਜਪਣ ਦਾ, ਉਧਰ ਲਾਉਂਦੇ ਨਹੀਂ ਸੀ ਲੋਕਾਂ ਨੂੰ। ਇਨ੍ਹਾਂ ਭੈੜੇ ਹੋਰ ਕਰਮਾਂ ਦੇ ਵਿਚ ਜਾਂ ਜਿਹੜੇ ਕਰਮ ਕਾਂਡ ਨੇ ਉਹਨਾਂ ਕਰਮ ਕਾਂਡਾਂ ਵਿਚ ਜੀਵਾਂ ਨੂੰ ਲਾ ਕੇ ਰੱਖਦੇ ਸਨ।
ਕਲ ਮੈਂ ਸ਼ਕਤਹੀਨ ਨਰ ਰਹੇ ਕਿਸ ਪ੍ਰਕਾਰ ਮੁਕਤੀ ਕੋ ਲਏ।
ਕਲਯੁਗ ਦੇ ਲੋਕ ਸਨ ਉਹ ਸ਼ਕਤੀ ਤੋਂ ਵਿਹੂਣੇ ਹੋ ਗਏ। ਕਲਯੁਗ ਦੇ ਲੋਕਾਂ ਚ ਸ਼ਕਤੀ ਨਹੀਂ ਰਹੀ, ਨਾ ਵੀ ਉਹ ਤਪ ਕਰ ਸਕਦੇ ਸੀ ਨਾ ਜਪ ਕਰ ਸਕਦੇ ਸੀ। ਹੁਣ ਜਦੋਂ ਕਲਯੁਗ ਦੇ ਲੋਕ ਸ਼ਕਤੀਹੀਣੇ ਹੋ ਗਏ ਫਿਰ ਉਨ੍ਹਾਂ ਨੂੰ ਮੁਕਤੀ ਕਿਵੇਂ ਮਿਲਦੀ, ਉਨ੍ਹਾਂ ਨੂੰ ਮੁਕਤੀ ਦਾ ਦਾਨ ਕਿਵੇਂ ਪ੍ਰਾਪਤ ਹੁੰਦਾ? ਮੁਕਤੀ ਤਾਂ ਨਾਮ ਨਾਲ ਮਿਲਣੀ ਸੀ, ਨਾਮ ਜਪਦੇ ਨਹੀਂ ਸੀ ਕਿਉਂਕਿ ਜਿਹੜੇ ਪਖੰਡੀ ਸਨ ਉਹ ਨਾਮ ਜਪਣ ਲਾਉਂਦੇ ਹੀ ਨਹੀਂ ਸੀ ਲੋਕਾਂ ਨੂੰ, ਹੋਰ ਹੋਰ ਕਰਮਾਂ ਕਾਂਡਾਂ ਵਿਚ ਹੀ ਲਾ ਕੇ ਰੱਖਦੇ ਸਨ। ਇਹ ਕਹਿੰਦੇ ਕਲਯੁਗ ਦੇ ਜਿਹੜੇ ਲੋਕ ਉਹ ਸ਼ਕਤੀਹੀਣੇ ਹੋ ਗਏ, ਸ਼ਕਤੀਹੀਣੇ ਹੋਣ ਕਰਕੇ ਪਰਮੇਸ਼ਰ ਦੇ ਨਾਮ ਤੋਂ ਵਿਹੂਣੇ ਹੋਣ ਕਰਕੇ ਫਿਰ ਉਨ੍ਹਾਂ ਨੂੰ ਮੁਕਤੀ ਦੀ ਪ੍ਰਾਪਤੀ ਭਲਾ ਕਿਵੇਂ ਹੁੰਦੀ?
ਕਰਤਾ ਪੁਰਖ ਵਿਚਾਰਨ ਕੀਨ ਜਾਨੀ ਕਲ ਮੈਂ ਜੀਵ ਜੇ ਦੀਨ।
ਅਕਾਲ ਪੁਰਖ ਨੇ ਉਸ ਵੇਲੇ ਆਪਣੇ ਮਨ ਚ ਵਿਚਾਰ ਕੀਤੀ ਫਿਰ ਪਰਮੇਸ਼ਰ ਨੇ ਵੀ ਕਲਯੁਗ ਵਿਚ ਜਿਹੜੇ ਜੀਵ ਨੇ ਬੜੇ ਦੀਨ ਹੋ ਗਏ ਨੇ, ਕਲਯੁਗ ਦੇ ਜੀਵ ਬੜੇ ਦੁਖੀ ਨੇ, ਲੋਕਾਂ ਨੂੰ ਹਨੇਰੇ ਵਿਚ ਅਗਿਆਨਤਾ ਦੇ ਹਨੇਰੇ ਚ ਟੱਕਰਾਂ ਖਾਣੀਆਂ ਪੈ ਰਹੀਆਂ ਨੇ, ਪਖੰਡੀ ਦੰਭੀ ਜਿਹੜੇ ਨੇ ਉਹ ਲੋਕਾਂ ਨੂੰ ਠੱਗ ਰਹੇ ਨੇ, ਲੋਕਾਂ ਨੂੰ ਭਰਮਾ ਰਹੇ ਨੇ। ਲੋਕਾਂ ਦੀ ਇਹ ਦੀਨ ਦਸ਼ਾ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੇ ਉਸ ਵਕਤ ਵੇਖੀ ਹੈ।
ਸਤ ਨਾਮ ਸਿਮਰੈ ਸੁਖ ਹੋਏ, ਇਸ ਬਿਨ ਆਨ ਉਪਾਏ ਨਾ ਕੋਏ।
ਅਕਾਲ ਪੁਰਖ ਨੇ ਵਿਚਾਰ ਕੀਤੀ ਵੀ ਜੇ ਇਹ ਜੀਵ ਸੱਚੇ ਨਾਮ ਦਾ ਜਾਪ ਜਪਣ ਤਾਂ ਇਨ੍ਹਾਂ ਨੂੰ ਮੁਕਤੀ ਤੇ ਸੁਖ ਮਿਲ ਸਕਦਾ ਹੈ, ਪਰ ਨਾਮ ਤੋਂ ਬਿਨਾਂ, ਸੱਚੇ ਨਾਮ ਦੇ ਸਿਮਰਨ ਤੋਂ ਬਿਨਾਂ ਇਨ੍ਹਾਂ ਜੀਵਾਂ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਅਕਾਲ ਪੁਰਖ ਨੇ ਵਿਚਾਰ ਕੀਤੀ ਆਪਣੇ ਮਨ ਚ ਵੀ ਇਹ ਜਿਹੜੇ ਜੀਵ ਕਲਯੁਗ ਦੇ ਦੁਖੀ ਨੇ, ਇਹ ਜੇ ਨਾਮ ਜਪਣਗੇ, ਨਾਮ ਦਾ ਸਿਮਰਨ ਕਰਨਗੇ ਤਾਂ ਇਨ੍ਹਾਂ ਨੂੰ ਸੁਖ ਦੀ ਪ੍ਰਾਪਤੀ ਹੋਵੇਗੀ, ਹੋਰ ਕਿਸੇ ਤਰੀਕੇ ਨਾਲ ਕਿਸੇ ਉਪਾਅ ਨਾਲ ਇਨ੍ਹਾਂ ਨੂੰ ਸੁਖ ਪ੍ਰਾਪਤ ਨਹੀਂ ਹੋ ਸਕਦਾ।
ਆਪ ਜਾਏ ਕਰ ਸੁਮਤ ਬਤਾਵੋ, ਪਰੇ ਕੁਮਗ ਤੇ ਸੁਮਗ ਚਲਾਵੋ।
ਪਰਮੇਸ਼ਰ ਨੇ, ਅਕਾਲ ਪੁਰਖ ਨੇ ਵਿਚਾਰ ਕੀਤੀ ਕਿ ਹੁਣ ਮੈਂ ਆਪ ਮਾਤ ਲੋਕ ਵਿਚ ਜਾਵਾਂ, ਆਪ ਮਾਤ ਲੋਕ ਦੀ ਧਰਤੀ ਤੇ ਜਾ ਕੇ ਸੁਮਤ ਦਿਆਂ, ਜੀਵਾਂ ਨੂੰ ਮਤ ਪ੍ਰਦਾਨ ਕਰਾਂ, ਇਨ੍ਹਾਂ ਨੂੰ ਚੰਗੀ ਮਤ ਦੇਵਾਂ ਔਰ ਇਨ੍ਹਾਂ ਨੂੰ ਸ੍ਰੇਸ਼ਟ ਜਿਹੜਾ ਰਸਤਾ ਹੈ ਭਗਤੀ ਦਾ, ਉਸ ਸ੍ਰੇਸ਼ਟ ਰਸਤੇ ਤੇ ਸ੍ਰੇਸ਼ਟ ਮਾਰਗ ਦੇ ਉੱਤੇ ਇਨ੍ਹਾਂ ਭੁੱਲਿਆ ਹੋਇਆ ਤੇ ਭਟਕਿਆ ਹੋਇਆ ਲੋਕਾਂ ਨੂੰ ਚਲਾਵਾਂ।
ਮੋਹ ਬਿਨ ਸਰਕਾਰੇ ਨਾਈ ਯਾ ਤੇ ਨਰ ਤਨ ਧਰ ਜਗ ਮਾਈ।
ਇਹ ਕੰਮ ਮੇਰੇ ਬਿਨਾਂ ਨਹੀਂ ਹੋ ਸਕਦਾ, ਮੈਂ ਬੜੇ ਬੜੇ ਅਵਤਾਰ ਪਹਿਲਾਂ ਭੇਜ ਬੈਠਾ, ਸਭ ਨੇ ਆਪਣੀ ਆਪਣੀ ਪੂਜਾ ਕਰਾਈ, ਲੋਕਾਂ ਨੂੰ ਸਹੀ ਰਸਤਾ ਨਹੀਂ ਦੱਸਿਆ, ਭਲਾ ਮਾਰਗ ਨਹੀਂ ਦੱਸਿਆ, ਹੁਣ ਮੇਰੇ ਬਿਨਾਂ ਇਹ ਕੰਮ ਨਹੀਂ ਹੋ ਸਕਦਾ। ਅਕਾਲ ਪੁਰਖ ਨੇ ਵਿਚਾਰ ਕੀਤੀ ਵੀ ਜਿਹੜੇ ਜੀਵ ਭਟਕ ਰਹੇ ਨੇ, ਭਰਮ ਰਹੇ ਨੇ, ਨਾਮ ਜਪਣ ਦੇ ਰਸਤੇ ਤੋਂ ਉਲਝੇ ਹੋਏ ਨੇ, ਉਨ੍ਹਾਂ ਨੂੰ ਨਾਮ ਜਪਾਣਾ, ਸ੍ਰੇਸ਼ਟ ਰਸਤੇ ਤੇ ਚਲਾਉਣਾ, ਇਹ ਜਿਹੜਾ ਕੰਮ ਹੈ ਇਹ ਮੇਰੇ ਬਿਨਾਂ ਮਾਤ ਲੋਕ ਚ ਕੋਈ ਨਹੀਂ ਕਰ ਸਕਦਾ। ਇਸ ਕਰਕੇ ਅਕਾਲ ਪੁਰਖ ਨੇ ਵਿਚਾਰ ਕੀਤੀ ਕਿ ਮੈਂ ਮਾਤ ਲੋਕ ਦੀ ਧਰਤੀ ਤੇ ਮਨੁੱਖੀ ਸਰੀਰ ਲੈ ਕੇ, ਮਾਨਵੀ ਜਾਮਾ ਲੈ ਕੇ ਮਾਨਵੀ ਅਵਤਾਰ ਧਾਰਨ ਕਰਾਂ।
ਘਰ ਕਾਲੂ ਕੇ ਜਨਮੇ ਆਈ ਜਨਨੀ ਤ੍ਰਿਪਤਾ ਪਿਕੇ ਅਰ ਖਾਏ।
ਅਕਾਲ ਪੁਰਖ ਨੇ ਇਹ ਵਿਚਾਰ ਕਰਕੇ ਫਿਰ ਮਾਤ ਲੋਕ ਦੀ ਧਰਤੀ ਤੇ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਅਵਤਾਰ ਧਾਰਨ ਕੀਤਾ ਤੇ ਆਪਣਾ ਨਾਮ ਰਖਾਇਆ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ। ਪਰਮੇਸ਼ਰ ਨੇ ਫਿਰ ਉਸ ਵਕਤ ਮਾਤ ਲੋਕ ਵਿਚ ਅਵਤਾਰ ਧਾਰਿਆ, ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਖੁਦ ਅਕਾਲ ਪੁਰਖ ਵਾਹਿਗੁਰੂ ਜੀ ਆਪ ਪ੍ਰਗਟ ਹੋਏ, ਆਪ ਨਾਰਾਇਣ कला तार जग मैं परवरयो, निरंकार आकार ज्योत जग मंडल करयो। आप नारायण काल पुरख जी मात लोक दी धरती ते आए ते जिस वेले सतगुरां दा अवतार होया सतगुर नानक प्रगटिया, मिट्टी धुंद जग चानण होआ, ज्यों कर सूरज निकलिया तारे छपे अंधेर पलोआ। खुद अकाल पुरख परमेश्वर ने मात लोक दी धरती ते गुरु नानक साहिब दा रूप धारण कीता और मात लोक चाहे।
अल्प बैस मैं सुंदर बेल जै कह दे पे उपदेश।
सतगुरां ने ए जेड़ा काम से मात लोक चाह के करन वाला ओ छोटी उम्र दे विच थोड़ी उम्र विच ही महाराज जी ने ओ काम शुरू कर दिता। कदे गोपाल पांधे नूं उपदेश दिता, कदे मुलाणे नूं, जिथे किथे महाराज जी ने सब नूं नाम जपण दा ही उपदेश धन गुरु नानक साहिब जी ने दिता है।
सत नाम को सिमरन कर लो समय समय तन अहंग बिसरनो।
महाराज जी ने उपदेश दिता भाई सच्चे नाम दा सिमरन करो, जपया करो सतनाम श्री वाहिगुरु। आ नाम जपया करो, एदे नाल कल्याण होवेगी। सने सने सहजे सहजे जदों ए नाम जपोगे तुहाडे अंदरों अहंकार दा त्याग होवेगा। जिहड़ी अंदर दी होमै है इस नाम दे द्वारा तुहाडे अंदरों होमै दी निवृत्ति होवेगी, अहंकार दी निवृत्ति होवेगी।
भाणा परमेश्वर को जैसे हुए प्रसन्न अनुसारी तैसे।
जी ने उपदेश दिता कि भाई परमेश्वर दा भाणा जिवें चलदा ओदे भाणे विच रहो, ओदे हुक्म दे विच राजी हो के प्रसन्न हो के परमेश्वर दे अनुसार हो के रहना। अकाल पुरख दे भाणे नूं परमेश्वर दे हुक्म नूं मिठा करके मनना।
इस प्रकार को दे उपदेश अनक नरन के कटे कलेश।
सतगुरां ने उपदेश दे के पता नहीं किन्ने क लोकां दे कलेश कटे गुरु नानक साहब ने। ये कथा भाई राम कुंवर जी सुना रहे ने सिंघां नूं कि खालसा जी धन गुरु नानक साहब जी महाराज जी ने इस तरह दा भगती दा नाम जपण दा उपदेश दे के पता नहीं किन्ने क नरां ते किन्ने क जीवां दे कलेश कट दिते।
मूले कीर्तन जा बड़ भागन श्री गुरु मैलामा सुहागण।
कहण लगे भाई मूल चंद दी भाई मूले दी तनजा लड़की सी बड़े भागां वाली बड़े श्रेष्ठ लखणां वाली जिहदा नां ही मां सुलखणी सी, जिहदे च सारे चंगे लक्षण सन ते नां भी सुलखणी है।
तिसते पुत्र पे जुग तीर ब्रह्म ज्ञान में चल गंभीर।
गुरु नानक साहब जी प्रतख रूप दे विच पति रूप च प्राप्त होए, भाव माता सुलखणी दी शादी गुरु नानक साहब जी दे नाल होई और माता सुलखणी दी कोख तों धन गुरु नानक साहब जी दे ग्रह विखे दो साहबजादियां दा जन्म होया। दो साहबजादे जिहड़े बड़े धीर जी सन और ओ भी ब्रह्म ज्ञानी सन। खालसा जी गुरु नानक साहब दे जेड़े बच्चे ने सपुत्र ने ओ भी कोई छोटी पदवी दे मालक नहीं सन, बाबा श्री चंद लक्ष्मी दास। अगे उन्हां दी कथा आ रही है। ओ भी पूर्ण ब्रह्म ज्ञानी सी बाबा श्री चंद। हां भी गुरु अंगद साहब ते गुरु अंगद साहब ही हो सकते ने ना, गुरु तो गुरु है पर छोटी पदवी बाबे श्री चंद ते लक्ष्मी दास दी भी नहीं सी। ओ भी महाराज जी दे पुत्र ने और बड़े महान धीर जी और अचल ब्रह्म ज्ञान दे धारनी सन।
जिठो पा श्री चंद उदारा मैं ग्रस्त मगे अंगीकारा।
जेड़े वड्डे सन उन्हां दा नां है बाबा श्री चंद जी। बाबा श्री चंद जी गृहस्थी नहीं बने, बाबा श्री चंद जी विहंगम रहे। उन्हां ने सारा जीवन अपना जतियां दे विच ही बतीत कीता है। वड्डे बाबा श्री चंद जी सन जिन्हां ने गृहस्थ दा मार्ग अंगीकार नहीं कीता।
रहे वृत्ति नित जोग अरूड़ा इक रस में आछे जिन गूड़ा।
बाबा श्री चंद जी हर वेले योग रस दी बिरती विच ही रहिंदे सन। हर वेले उन्हां दे अंदर योग दी बिरती, योग दा इक रस, गूढ़े रस दे विच, ध्यान विच, समाधि विच बाबा श्री चंद जी रहिंदे सन।
जिन जिनके छयो विकार न कोए जति पुरुष भीषम सम सोए।
बाबा श्री चंद जी दे अंदर कदे किसे प्रकार दा विकार नहीं फुरिया, ते जति भी हो जे बड़े होए जिवें भीषम पितामा जति से, जिन्हों गंगेव पितामा गुरबाणी विच महाराज जी ने लिखिया ना पटा ने भीषम पितामा, ओदा ना ही भीषम ताम पिया भी ओदी प्रतिज्ञा बड़ी भीषम सी। भीषम पितामा जिवें जति सी इदां बाबा श्री चंद जी सारा जीवन जति रहे, अपने मन च कदे माड़ा फुरना तक नहीं फुरन दिता, एहो जे महान जति होए।
लक्ष्मी दास अनज तिन भयो मग ग्रस्त जिन धारण कयो।
बाबा श्री चंद जी तो छोटे सन बाबा लक्ष्मी दास जी, बाबा लक्ष्मी दास जी उन्हां ने गृहस्थ मार्ग अंगीकार किया, उन्हां दी शादी भी हुई, बाबा लक्ष्मी दास जी दा विवाह होया।
ज्ञान बिखै युग प्रात समान श्री नानक के पुत्र सुजान।
ज्ञान दे विच दोवें भरा इको जे सन, जिहो जी बिरती ब्रह्म ज्ञान च बाबा श्री चंद जी दी सी, ओहो जी ब्रह्म ज्ञान दी सुरती बाबे लक्ष्मी दास दी सी। ज्ञान दे विच दोहां दी एक रस एक समान बिरती सी, क्योंकि मेरे सतगुरु गुरु नानक साहब दे सुजान पुत्र सन, दोवे लैक्स पुत्र सन।
धर्म चंद पुत्रा बुन भयो जिसते बंस बेदियन छयो।
बाबे लक्ष्मी दास दा पुत्र सी बाबा धर्म चंद, ए गुरु नानक साहब दा पोतरा सी। आ जेडी हुण बेदियां दी वंश चलदी है, चाहे ऊना साहब है, चाहे तुसी डेरा बाबा नानक साहब, डेरा बाबा नानक चले जाओ, उत्थे भी महाराज गुरु नानक साहब दी अंश वंश रहिंदी है। ओ जेडी सारी अंश वंश है ओ बाबे धर्म चंद तो अगे चली, गुरु नानक साहब दे पोतरे सन बाबा धर्म चंद जी, उन्हां तो अगे बेदियां दा जेड़ा वंश है, बेदियां दी जेड़ी कुल है परिवार है, ओ अगे वधिया ते चलिया है।
एक दिन कर खेल को आए शशात अस दो दिश लड़काए।
दिन दा वचन है ए बाबा लक्ष्मी दास जी, क्योंकि ओ रागसी बिरती रखदे सी, शिकार भी खेडदे सन। बाबा लक्ष्मी दास जी एक दिन शिकार खेड के आए ते सहे मार के ना दोवे पासे घोड़िया दे लटकाए हुए, जेड़े घोड़े ते सवार होके आए ते दो सहे मार के घोड़िया दे दोवे पासे ओ सहे लटकाए हुए, ते बाबा लक्ष्मी दास जी शिकार खेड के घर नू आए।
श्री चंद ने अंज न्यारा कृपा जुगत उरे बाकी विचारा।
बाबा श्री चंद जी ने छोटे भरा नू वेख्या लक्ष्मी दास नू भी ये शिकार खेडन जांदा है, अज भी शिकार खेड के आया ते जीवा नू मार के लियाया, ते वेख के बाबा श्री चंद जी दे मन च कृपा, क्योंकि उन्हां दा सुभा साधुआं वाला सी, बाबे लक्ष्मी दास दा सुभा शिकार भी खेडना, रागसी बिरती रखते सी, बाबा श्री चंद जी साधु बिरती रखते सन, ओ शिकार तो गुरेज करते सन, उन्हां दा मन दयालु करना वाला सी, ते वेख के उस वेले कृपा जुगत बाबा श्री चंद जी बोले लक्ष्मी दास नू कहण लगे।
दिन प्रत अनक जीव को कावे ते लेखा दिनो मन आवे।
बाबा श्री चंद कहण लगे लक्ष्मी दास तू रोज ही शिकार खेडन जाना ते हर रोज जीवां दा घात करदा, वेख ला तेनू लेखा देना पैणा। बाबे श्री चंद ने सुभावक ही वचन कहे भी तू रोज जीवां दा घात करदा, जीवां नू मारदा, शिकार खेडन लई जाना, ते जेड़े जीव तू मारदा तेनू लेखा देना पएगा। एदा बाबा श्री चंद जी ने सुभावक ही बाबे लक्ष्मी दास नू ए वचन कहे।
कहो प्रात को नहीं सहारा गयो सदन मैं कीमत प्यारा।
आदेश कहे हुए बचना नू बाबे लक्ष्मी दास ने सहारिया नहीं, कि मैनू कहिंदे ने वड्डे भरा जी भी मैनू लेखा देना पैणा, ए सुन के ना बाबे लक्ष्मी दास कोलो ए बोल सहारिया नहीं गया, घर गए ते घर जाके बाबे लक्ष्मी दास ने तैयारी कर ली।
अपन भार जा ले सुत संग तार शीघ्रता चढ़े तुरंग।
अपनी घरवाली नू भी नाल लै लिया ते अपने पुत्र नू भी नाल लै लिया, ਤੇ ਨਾਲ ਲੈ ਕੇ ਘੋੜੇ ਤੇ ਸਵਾਰ ਹੋ ਗਿਆ, ਘਰ ਵਾਲੀ ਨੂੰ ਵੀ ਘੋੜੇ ਤੇ ਬਿਠਾ ਲਿਆ ਤੇ ਪੁੱਤਰ ਨੂੰ ਵੀ ਨਾਲ ਬਿਠਾ ਲਿਆ ਧਰਮ ਚੰਦ ਨੂੰ।
ਆਏ ਭਰਾ ਤੁਚੋਂ ਪਨਿਓ ਜਨਾਏ ਲੇਖਾ ਦੀਨ ਅਬਹਿਮ ਜਾਏ।
ਆ ਕੇ ਬਾਬੇ ਸ੍ਰੀ ਚੰਦ ਨੂੰ ਕਹਿਣ ਲੱਗੇ ਲਖਮੀ ਦਾਸ ਜੀ, ਕਹਿੰਦੇ ਵੀਰ ਜੀ ਚੰਗਾ ਫਿਰ ਹੁਣ ਅਸੀਂ ਲੇਖਾ ਦੇਣ ਚੱਲੇ, ਹੁਣ ਲੇਖਾ ਹੀ ਦੇ ਕੇ ਆਵਾਂਗੇ। ਬਾਬਾ ਲਖਮੀ ਦਾਸ ਜੀ ਕਹਿਣ ਲੱਗੇ ਵੀ ਆ ਕੇ ਬਾਬੇ ਸ੍ਰੀ ਚੰਦ ਨੂੰ ਕਿ ਅਸੀਂ ਹੁਣ ਲੇਖਾ ਦੇਣ ਚੱਲੇ ਆ, ਹੁਣ ਲੇਖਾ ਦੇਣ ਕੇ ਹੀ ਆਵਾਂਗੇ।
ਸੁਣਤ ਸ੍ਰੀ ਚੰਦ ਦੇ ਵਿਚਾਰਾ ਧਰਮ ਚੰਦ ਕੋ ਪਕੜੀ ਉਤਾਰਾ।
ਸੁਣ ਕੇ ਬਾਬੇ ਸ੍ਰੀ ਚੰਦ ਨੇ ਵਿਚਾਰ ਕੀਤੀ ਵੀ ਜੇ ਆਪਣੇ ਪੁੱਤਰ ਨੂੰ ਵੀ ਨਾਲ ਲੈ ਗਏ ਅਸੀਂ ਤਾਂ ਸ਼ਾਦੀ ਨਹੀਂ ਕਰਾਈ ਤੇ ਗੁਰੂ ਨਾਨਕ ਸਾਹਿਬ ਦਾ ਵੰਸ਼ ਅੱਗੋਂ ਕਿਵੇਂ ਚੱਲੇਗਾ। ਇਹ ਵਿਚਾਰ ਕੇ ਬਾਬਾ ਸ੍ਰੀ ਚੰਦ ਨੇ ਆਖਿਆ ਲਖਮੀ ਦਾਸ ਵੀ ਤੂੰ ਤਾਂ ਚੱਲਿਆ ਜੇ ਸਣੇ ਦੇ ਸੱਚਖੰਡ ਨੂੰ, ਤੇ ਏਦਾਂ ਕਰ ਵੀ ਇਹ ਆਪਣੇ ਪੁੱਤਰ ਨੂੰ ਸਾਡੇ ਕੋਲ ਛੱਡ ਜਾ, ਇਹਨੂੰ ਅਸੀਂ ਪਾਲਾਂਗੇ। ਤੇ ਧਰਮ ਚੰਦ ਨੂੰ ਜਿਹੜਾ ਗੁਰੂ ਨਾਨਕ ਸਾਹਿਬ ਦਾ ਪੋਤਰ ਤੇ ਲਖਮੀ ਦਾਸ ਦਾ ਪੁੱਤਰ ਸੀ ਉਹਨੂੰ ਬਾਬਾ ਸ੍ਰੀ ਚੰਦ ਜੀ ਨੇ ਮਾਤ ਲੋਕ ਵਿਚ ਰੱਖ ਲਿਆ।
ਹਮ ਤੋ ਨਹੀਂ ਗ੍ਰਸਤ ਕੁਰ ਧਰਈ ਰਹਿ ਬਸ ਇਸ ਤੇ ਜਗ ਸਿਰੇ।
ਅਸੀਂ ਤਾਂ ਗ੍ਰਸਤੀ ਨਹੀਂ ਬਣਨਾ ਤੇ ਇਸ ਕਰਕੇ ਧਰਮ ਚੰਦ ਤੋਂ ਅੱਗੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਿਤਾ ਜੀ ਦੀ ਅੰਸ ਵੰਸ਼ ਜਿਹੜੀ ਹੈ ਵੇਦੀਆਂ ਦੀ ਉਹ ਅੱਗੇ ਨੂੰ ਵਧੇਗੀ ਚੱਲੇਗੀ ਸੰਸਾਰ ਚ ਰਹੇਗੀ।
ਸਹਿਤ ਭਾਰ ਜਾ ਗਏ ਨਾ ਆਇਓ ਅਵ ਲੋਕ ਨਰਗਨ ਬਿਸਮਾਇਓ।
ਬਾਬਾ ਲਖਮੀ ਦਾਸ ਜੀ ਘਰ ਵਾਲੀ ਸਮੇਤ ਘੋੜੇ ਨੂੰ ਲੈ ਕੇ ਇਹੋ ਜੇ ਉੱਡੇ ਕੇ ਪਤਾ ਹੀ ਨਹੀਂ ਲੱਗਾ ਮੁੜ ਕੇ ਵੀ ਕਿੱਥੇ ਚਲੇ ਗਏ, ਵਾਪਸ ਨਹੀਂ ਆਏ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਸਣੇ ਦੇ ਹੀ ਸੱਚਖੰਡ ਚਲੇ ਗਏ। ਬਾਬਾ ਲਖਮੀ ਦਾਸ ਸੀ, ਗੁਰੂ ਸਾਹਿਬ ਦੇ ਪੁੱਤਰ ਸੀ, ਉਹਨਾਂ ਨੂੰ ਕਿਹੜਾ ਕੋਈ ਚੀਜ਼ ਦੁਰਲਭ ਹੈ। ਮਹਾਤਮਾ ਨੇ, ਬ੍ਰਹਮ ਗਿਆਨੀ ਨੇ, ਕਹਿੰਦੇ ਵੇਖਦਿਆਂ ਵੇਖਦਿਆਂ ਬਾਬਾ ਲਖਮੀ ਦਾਸ ਜੀ ਘਰ ਵਾਲੀ ਨੂੰ ਨਾਲ ਲੈ ਕੇ ਅਲੋਪ ਹੋ ਗਏ। ਸਭ ਲੋਕ ਵੇਖ ਕੇ ਹੈਰਾਨ ਹੋ ਗਏ, ਮੁੜ ਕੇ ਬਾਬਾ ਲਖਮੀ ਦਾਸ ਜੀ ਨਜ਼ਰ ਨਹੀਂ ਆਏ।
ਕਰਮ ਚੰਦ ਤੇ ਚਾਲੇ ਬੰਸ ਸਾਬੇ ਦੀਨ ਉਜਲ ਜੀ ਮਹੰਤ।
ਬਾਬੇ ਧਰਮ ਚੰਦ ਤੋਂ ਅੱਗੇ ਫਿਰ ਗੁਰੂ ਨਾਨਕ ਸਾਹਿਬ ਦਾ ਵੰਸ਼ ਚੱਲਿਆ। ਬਾਬੇ ਧਰਮ ਚੰਦ ਦੇ ਅੱਗੇ ਦੋ ਪੁੱਤਰ ਸੀ, ਮੇਹਰ ਚੰਦ ਤੇ ਮਾਣਕ ਚੰਦ। ਮਾਣਕ ਚੰਦ ਤੇ ਮੇਹਰ ਚੰਦੀਆਂ ਦੀ ਵੀ ਅੱਗੇ ਹੁਣ ਦੋ ਜਿਹੜੀਆਂ ਸ਼ਾਖਾਵਾਂ ਨੇ ਉਹ ਵੱਖਰੀਆਂ ਵੱਖਰੀਆਂ ਚੱਲਦੀਆਂ ਨੇ, ਤੇ ਮੇਹਰ ਚੰਦੀਆਂ ਦੀ ਊਨਾ ਸਾਹਿਬ ਵਾਲੇ ਪਾਸੇ ਦਾ, ਮਾਣਕ ਚੰਦੀਆਂ ਦੀ ਜਿਹੜੀ ਸੰਪਰਦਾ ਹੈ ਉਹ ਡੇਰਾ ਬਾਬਾ ਨਾਨਕ ਉਥੇ ਚੱਲਦੀ ਹੈ। ਉਹਨਾਂ ਵਿਚੋਂ ਸਾਹਿਬਜ਼ਾਦੇ ਅੱਜ ਵੀ ਗੁਰਸਿੱਖੀ ਦਾ ਉਹ ਪ੍ਰਚਾਰ ਕਰ ਰਹੇ ਨੇ। ਸੋ ਕਹਿਣ ਤੋਂ ਭਾਵ ਬਾਬੇ ਧਰਮ ਚੰਦ ਤੋਂ ਫਿਰ ਅੱਗੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਅੰਸ ਵੰਸ਼ ਹੈ ਉਹ ਅੱਗੇ ਨੂੰ ਚੱਲੀ ਤੇ ਵਧੀ ਹੈ।
ਸ੍ਰੀ ਚੰਦ ਮੈਂ ਪਹੀ ਬਿਸਾਲਾ ਜਗ ਮੈਂ ਦੇ ਸਰੀ ਚਿਰਕਾਲਾ।
ਸ੍ਰੀ ਚੰਦ ਜੀ ਦੀ ਬੜੀ ਲੰਮੀ ਉਮਰ ਹੋਈ, ਉਹਨਾਂ ਨੇ ਕਾਫੀ ਲੰਮੇ ਸਮੇਂ ਤੱਕ ਆਪਣੇ ਸਰੀਰ ਨੂੰ ਇਸ ਮਾਤ ਲੋਕ ਦੀ ਧਰਤੀ ਤੇ ਰੱਖਿਆ।
ਸਦਾ ਜੋਗ ਰਸ ਭੋਗਨ ਕਰਤੇ ਜਗਤ ਬਾਸ਼ਨਾ ਨੈ ਮਨ ਵਰਤੇ।
ਸ੍ਰੀ ਚੰਦ ਜੀ ਸਦਾ ਯੋਗ ਰਸ ਵਿਚ ਹੀ ਰਹਿੰਦੇ ਸੀ, ਕਦੇ ਮਾਤ ਲੋਕ ਵਾਲੇ ਪਾਸੇ ਧਿਆਨ ਆਉਂਦਾ ਹੀ ਨਹੀਂ ਸੀ, ਹਰ ਵੇਲੇ ਯੋਗਾਨੰਦ ਦੇ ਵਿਚ ਬਾਬਾ ਸ੍ਰੀ ਚੰਦ ਜੀ ਮਸਤ ਰਹਿੰਦੇ ਸਨ।
ਜਹਾਂਗੀਰ ਜਬ ਬਹਾਦੁਰ ਕੇਸ਼ ਸੁਣ ਕੇ ਇਨਕੋ ਸੁਜਤ ਵਿਸ਼ੇਸ਼।
ਬਾਦਸ਼ਾਹ ਜਹਾਂਗੀਰ ਜਿਸ ਵੇਲੇ ਹਿੰਦੁਸਤਾਨ ਦਾ ਰਾਜਾ ਬਣਿਆ, ਬਾਦਸ਼ਾਹ ਬਣਿਆ, ਉਹਨੇ ਬਾਬੇ ਸ੍ਰੀ ਚੰਦ ਦੀ ਉਪਮਾ ਸੁਣੀ। ਜਹਾਂਗੀਰ ਉਹਨੇ ਬਾਬਾ ਸ੍ਰੀ ਚੰਦ ਜੀ ਦਾ ਸੁਜਸ ਸੁਣਿਆ ਵੀ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਨੇ, ਬੜੇ ਅਜਮਤੀ ਬੜੇ ਕਰਾਮਾਤੀ ਮਹਾਂਪੁਰਖ ਨੇ, ਤੇ ਗੁਰਦੁਆਰਾ ਬਾਠ ਸਾਹਿਬ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿਚ, ਉਥੇ ਬਾਬਾ ਸ੍ਰੀ ਚੰਦ ਜੀ ਰਹਿੰਦੇ ਸੀ ਬਾਠ ਸਾਹਿਬ, ਤੇ ਉਥੇ ਸਨ ਬਾਬਾ ਸ੍ਰੀ ਚੰਦ ਜੀ। ਤੇ ਬਾਦਸ਼ਾਹ ਜਹਾਂਗੀਰ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਨੇ ਬਾਬਾ ਜੀ ਸ੍ਰੀ ਚੰਦ ਜੀ, ਉਹਨਾਂ ਦਾ ਬੜਾ ਸੁਜਸ ਹੈ।
ਕਈ ਵਾਰ ਨਿਜ ਮਨ ਪਠਾਏ ਬਿਨੈ ਥਾਨ ਕੈ ਨਿਕਟ ਬੁਲਾਏ।
ਕਈ ਵਾਰ ਆਪਣੇ ਸੇਵਾਦਾਰ ਭੇਜੇ ਵੀ ਤੁਸੀਂ ਬਾਬਾ ਸ੍ਰੀ ਚੰਦ ਜੀ ਨੂੰ ਮੇਰੇ ਕੋਲ ਬੁਲਾ ਕੇ ਲਿਆਓ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ। ਏਦਾਂ ਕਈ ਵਾਰ ਜਹਾਂਗੀਰ ਦੇ ਸਿਪਾਹੀ ਚੱਲ ਕੇ ਆਏ ਬਾਬਾ ਸ੍ਰੀ ਚੰਦ ਜੀ ਨੂੰ ਬੇਨਤੀ ਕਰਕੇ, ਉਹ ਬਾਬਾ ਸ੍ਰੀ ਚੰਦ ਜੀ ਨੂੰ ਨਾਲ ਲੈ ਕੇ ਜਹਾਂਗੀਰ ਬਾਦਸ਼ਾਹ ਨੂੰ ਮਿਲਣ ਵਾਸਤੇ ਲਾਹੌਰ ਆਏ।
ਕਰਾਮਾਤ ਕੋ ਚਾਹਤ ਦੇਖਾ ਕੋਤਕ ਜਿਸਕੇ ਹਿਰਦੇ ਵਿਛੇਕਾ।
ਬਾਦਸ਼ਾਹ ਜਹਾਂਗੀਰ ਕਰਾਮਾਤ ਵੇਖਣਾ ਚਾਹੁੰਦਾ ਸੀ ਵੀ ਮੈਂ ਬਾਬੇ ਸ੍ਰੀ ਚੰਦ ਦੀ ਕਰਾਮਾਤ ਵੇਖਾਂਗਾ। ਜਿਹਦੇ ਬਾਦਸ਼ਾਹ ਲੋਕ ਕੌਤਕ ਵੇਖਣ ਦੇ ਸ਼ੌਕੀਨ ਹੁੰਦੇ ਨੇ, ਇਹਦੇ ਮਨ ਦੇ ਵਿਚ ਵੀ ਇਹ ਸ਼ੌਕ ਸੀ ਕਿ ਮੈਂ ਬਾਬਾ ਸ੍ਰੀ ਚੰਦ ਜੀ ਦੀ ਕਰਾਮਾਤ ਉਹਨਾਂ ਦੀ ਅਜ਼ਮਤ ਵੇਖਾਂਗਾ।
ਗੋਦੜੀਆ ਸੇਵਕ ਰਹਿ ਨਾਲੇ ਜਿਸਕੇ ਕੰਧ ਚੜੇ ਜਬ ਚਾਲੇ।
ਬਾਬਾ ਸ੍ਰੀ ਚੰਦ ਜੀ ਬਜੁਰਗ ਬੜੇ ਹੋ ਚੁੱਕੇ ਸੀ, ਛੇਵੇਂ ਪਾਤਸ਼ਾਹ ਦੇ ਸਮੇਂ ਤੱਕ ਦਾ ਇਹ ਬਚਨ ਹੈ ਤੇ ਕਿੱਥੇ ਗੁਰੂ ਨਾਨਕ ਸਾਹਿਬ ਦੇ ਸਮੇਂ ਮਹਾਰਾਜ ਜੀ ਦੇ ਘਰ ਅਵਤਾਰ ਜਨਮ ਹੋਇਆ ਬਾਬੇ ਸ੍ਰੀ ਚੰਦ ਦਾ, ਇਸ ਕਰਕੇ ਉਮਰ ਬੜੀ ਵੱਡੀ ਸੀ। ਤੇ ਬਾਦਸ਼ਾਹ ਜਹਾਂਗੀਰ ਦੇ ਕੋਲ ਜਦੋਂ ਜਾਣ ਲੱਗੇ ਤੇ ਬਾਬਾ ਸ੍ਰੀ ਚੰਦ ਜੀ ਦਾ ਇੱਕ ਸੇਵਕ ਸੀ ਭਾਈ ਗੋਦੜੀਆ, ਉਹਦੇ ਮੋਢਿਆਂ ਤੇ ਗਦਾੜੇ ਚੜ ਜਾਣਾ, ਮੋਢਿਆਂ ਤੇ ਚੜ ਜਾਣਾ ਤੇ ਉਹਨੇ ਚੁੱਕ ਕੇ ਬਾਬਾ ਜੀ ਨੂੰ ਜਿੱਥੇ ਕਿੱਥੇ ਲੈ ਕੇ ਜਾਣਾ, ਉਹਨੇ ਸਵਾਰੀ ਬਣਨਾ ਬਾਬਾ ਜੀ ਦੀ ਔਰ ਬਾਬਾ ਜੀ ਨੇ ਉਹਦੇ ਮੋਢਿਆਂ ਤੇ ਸਵਾਰ ਹੋ ਕੇ ਜਾਣਾ ਤੇ ਭਾਈ ਗੋਦੜੀਏ ਦੇ ਕੰਧਿਆਂ ਤੇ ਮੋਢਿਆਂ ਤੇ ਸਵਾਰ ਹੋ ਕੇ ਬਾਬਾ ਸ੍ਰੀ ਚੰਦ ਜੀ ਜਹਾਂਗੀਰ ਨੂੰ ਮਿਲਣ ਲਈ ਚੱਲ ਪਏ।
ਨਾਹੀਂ ਸਟਕੇ ਨਿਜ ਥਾਨ ਸਦਾ ਲਗਾਏ ਰੱਖੇ ਧਿਆਨ।
ਜਾਂਦੇ ਨੇ ਕਿਤੇ ਤੇ ਗੋਦੜੀਏ ਦੇ ਮੋਢਿਆਂ ਤੇ ਸਵਾਰ ਹੋ ਕੇ ਜਾਂਦੇ ਨੇ, ਨਹੀਂ ਤਾਂ ਇੱਕੋ ਥਾਂ ਤੇ ਚੌਂਕੜਾ ਮਾਰ ਕੇ ਸਮਾਧੀ ਲਾ ਕੇ ਬਾਬਾ ਸ੍ਰੀ ਚੰਦ ਜੀ ਬੈਠੇ ਰਹਿੰਦੇ ਸਨ।
ਜਿਸ ਪਰ ਚੜ ਲਾ ਪੂਰੀ ਸਿਦਾਰੇ ਸਨੇ ਸਨੇ ਤੇ ਪਹੁੰਚ ਸੁਖਾਰੇ।
ਭਾਈ ਗੋਦੜੀਏ ਦੇ ਮੋਢਿਆਂ ਤੇ ਸਵਾਰ ਹੋ ਕੇ ਬਾਬਾ ਸ੍ਰੀ ਚੰਦ ਜੀ ਸਨੇ ਸਨੇ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਲਾਹੌਰ ਪਹੁੰਚੇ। ਬੜੇ ਸੁੱਖ ਦੇ ਤਰੀਕੇ ਨਾਲ ਚਲਦਿਆਂ ਚਲਦਿਆਂ ਲਾਹੌਰ ਆ ਗਏ।
ਇੱਕ ਦਿਨ ਡੇਰਾ ਤਹਾਂ ਟਿਕਾਏ ਪੁਨ ਤੁਰ ਕੇ ਚਿਰ ਨਿਕਟ ਬੁਲਾਏ।
ਇੱਕ ਦਿਨ ਬਾਬਾ ਸ੍ਰੀ ਚੰਦ ਜੀ ਨੇ ਲਾਹੌਰ ਡੇਰਾ ਕੀਤਾ। ਅਗਲੇ ਦਿਨ ਬਾਦਸ਼ਾਹ ਜਹਾਂਗੀਰ ਨੇ ਬਾਬਾ ਸ੍ਰੀ ਚੰਦ ਜੀ ਨੂੰ ਆਪਣੇ ਦਰਬਾਰ ਵਿਚ ਆਪਣੇ ਦੀਵਾਨ ਦੇ ਵਿਚ ਬੁਲਾਇਆ।
ਜਨ ਗੋਦੜੀਏ ਪਰ ਆਰੋਦ ਪਹੁੰਚੇ ਤੇ ਆਸ਼ਾ ਜਿਨ ਗੋਡ।
ਬਾਬਾ ਸ੍ਰੀ ਚੰਦ ਜੀ ਭਾਈ ਗੋਦੜੀਏ ਦੇ ਮੋਢਿਆਂ ਤੇ ਸਵਾਰ ਹੋਏ ਤੇ ਚੱਲ ਕੇ ਆਪਣੇ ਡੇਰੇ ਤੋਂ ਬਾਦਸ਼ਾਹ ਜਹਾਂਗੀਰ ਦੀ ਜਿੱਥੇ ਕਚਹਿਰੀ ਸੀ ਸਭਾ ਸੀ ਇਹਦੀ ਸਭਾ ਵਿਚ ਚੱਲ ਕੇ ਆਏ ਹਨ।
ਪਹੁੰਚੇ ਤੀਰ ਜਬੈ ਸਨ ਮੁਖ ਦੇਕਾ ਤੇ ਉਤਰੇ ਸਨ ਸ਼ੰਭੂ ਤਰੀਖਾ।
ਆਏ ਜਿਨ੍ਹਾਂ ਦਾ ਬੜਾ ਗੂੜ ਆਸ਼ਾ ਹੈ ਬਾਬਾ ਸ੍ਰੀ ਚੰਦ ਜੀ ਦਾ, ਤੇ ਜਦੋਂ ਚੱਲ ਕੇ ਆਏ ਬਾਦਸ਼ਾਹ ਜਹਾਂਗੀਰ ਨੇ ਸਾਹਮਣੇ ਵੇਖਿਆ ਕਿ ਬਾਬਾ ਸ੍ਰੀ ਚੰਦ ਜੀ ਦਾ ਸਰੀਰ ਸਵਾਹ ਮਲ ਕੇ ਰੱਖਦੇ, ਉਦਾਸੀਆਂ ਵਾਲਾ ਭੇਖ ਸੀ, ਲੰਗੋਟ ਲਾ ਕੇ ਰੱਖਦੇ ਸਨ ਬਾਬਾ ਸ੍ਰੀ ਚੰਦ ਜੀ ਤੇ ਸੀਸ ਤੇ ਜਟਾਵਾਂ ਸਨ। ਉਹ ਬਾਬਾ ਸ੍ਰੀ ਚੰਦ ਜੀ ਇਹੋ ਜਿਹਾ ਸੋਹਣਾ ਸਰੂਪ ਜਿਵੇਂ ਸ਼ਿਵ ਜੀ ਦਾ ਰੂਪ ਹੈ ਉਹਦੇ ਵਾਂਗੂ ਬਾਬਾ ਜੀ ਦੇ ਸਰੀਰ ਦਾ ਸਰੂਪ ਉਹ ਬਾਦਸ਼ਾਹ ਜਹਾਂਗੀਰ ਨੇ ਵੇਖਿਆ।
ਤਨ ਕੀ ਤਨ ਪਰ ਕੀ ਖਿੰਤਾ ਤੋ ਉਤਾਰੀ ਤਰੀ ਤਾਂ ਜੈ ਪਰ ਨਿਆਰੇ।
ਬਾਬਾ ਜੀ ਨੇ ਗਲ ਵਿਚ ਇਕ ਝੋਲੀ ਪਾਈ ਹੋਈ ਸੀ, ਖਿੰਥਾ ਕਹਿੰਦੇ ਨੇ ਝੋਲੀ। ਜਦੋਂ ਅੰਦਰ ਮਿਲਣ ਆਏ ਨਾ ਬਾਦਸ਼ਾਹ ਜਹਾਂਗੀਰ ਨੂੰ ਤੇ ਬਾਦਸ਼ਾਹ ਦੇ ਕੋਲ ਜਾਣਾ ਸੀ, ਉਹਦੇ ਤੋਂ ਪਹਿਲਾਂ ਬਾਬਾ ਜੀ ਨੇ ਉਹ ਜਿਹੜੀ ਝੋਲੀ ਸੀ ਨਾ ਉਹ ਲਾਹ ਕੇ ਉਥੇ ਨਾਲ ਰੱਖ ਦਿੱਤੀ ਥੱਲੇ, ਤੇ ਉਹ ਝੋਲੀ ਲਾਹ ਕੇ ਥੱਲੇ ਰੱਖ ਕੇ ਬਾਬਾ ਸ੍ਰੀ ਚੰਦ ਜੀ ਅੱਗੇ ਬਾਦਸ਼ਾਹ ਨੂੰ ਮਿਲਣ ਵਾਸਤੇ ਪਹੁੰਚੇ।
ਬਿਰਧ ਅਵਸਥਾ ਤਬ ਚੱਲ ਗਏ ਸਾਦਰ ਬੋਲ ਬਿਛਾਵਤ ਵੇ।
ਬਾਬਾ ਜੀ ਦੀ ਉਮਰਾਂ ਬੜੀ ਬਿਰਧ ਹੋ ਚੁੱਕੀ ਸੀ, 125 ਸਾਲ ਦੇ ਨੇੜੇ ਕਿਤੇ ਉਮਰ ਪਹੁੰਚੀ ਹੋਈ ਸੀ ਬਾਬਾ ਸ੍ਰੀ ਚੰਦ ਜੀ ਦੀ, ਤੇ ਇਹਨੇ ਬੜਾ ਸਤਿਕਾਰ ਕਰਕੇ ਬੜਾ ਅਦਬ ਕਰਕੇ ਬਾਦਸ਼ਾਹ ਜਹਾਂਗੀਰ ਨੇ ਬਾਬਾ ਸ੍ਰੀ ਚੰਦ ਜੀ ਨੂੰ ਬਿਠਾਇਆ।
ਕਰਿਓ ਪਰਸ ਪਰ ਬਾਕ ਬਿਲਾਸ ਉੱਤਰ ਉਚਿਤ ਦੀਏ ਤਿੰਨ ਪਾਰ।
ਬਚਨ ਬਿਲਾਸ ਨੇ ਜਿਹੜੇ ਮਨ ਦੇ ਸਵਾਲ ਸੀ ਕੋਈ ਬਾਬਾ ਜੀ ਨੂੰ ਪੁੱਛੇ, ਬਾਬਾ ਸ੍ਰੀ ਚੰਦ ਜੀ ਨੇ ਜਥਾ ਯੋਗ ਇਹਨੂੰ ਹਰ ਇੱਕ ਸਵਾਲ ਦਾ ਜਵਾਬ ਦਿੱਤਾ।
ਹੁਣ ਤੁਰ ਕੇ ਬਿਲੋਚਨ ਕਰੀ ਖਿੰਤਾ ਬੋ ਕੰਪਤ ਜੈ ਧਰੇ।
ਬਾਦਸ਼ਾਹ ਜਹਾਂਗੀਰ ਵੇਖ ਕੇ ਬੜਾ ਹੈਰਾਨ ਹੋਇਆ ਵੀ ਲਾਗੇ ਇੱਕ ਝੋਲੀ ਜਿਹੜੀ ਮਾਰ ਬਾਬਾ ਜੀ ਨੇ ਰੱਖੀ ਨਾ ਸ੍ਰੀ ਚੰਦ ਜੀ ਨੇ ਥੱਲੇ, ਉਹ ਝੋਲੀ ਬੜਾ ਕੰਬ ਰਹੀ ਹੈ, ਹਿੱਲ ਰਹੀ ਹੈ, ਬੜੀ ਤੇਜ਼ੀ ਨਾਲ ਕੰਬਦੀ ਹੈ ਉਹ ਝੋਲੀ ਤੇ ਹਿੱਲ ਰਹੀ ਹੈ। ਬਾਦਸ਼ਾਹ ਜਹਾਂਗੀਰ ਨੇ ਉਹ ਝੋਲੀ ਵੇਖੀ ਜਿਹੜੀ ਕੰਬ ਰਹੀ ਸੀ।
ਇਤੀ ਉਤੇ ਚਲੇ ਉਠੇ ਗਿਰ ਧਰਨੀ ਕਬ ਇਕੱਠੀ ਕਬ ਹੋਏ ਪਸਰਨੇ।
ਝੋਲੀ ਸੀ ਕਦੇ ਸੱਜੇ ਹੋਵੇ ਕਦੇ ਖੱਬੇ ਹੋਵੇ कदे उपर नू उठ जाए, कदे फिर जमीन ते डिग पए, कदे बिलकुल ही कठी हो जाए ते कदे बिलकुल पसर जाए। पता नहीं वह झोली विच की है। वेख के बादशाह जहांगीर हैरान हो रहा भी झोली च है कि जिहड़ी हिलदी है, कदे सज्जे कदे खब्बे, कदे कंबदी है, कदे उपर नू उठदी है, कदे जमीन ते डिग पैंदी है।
कब ऊचा ओए ले अंगड़ाई कबैस चंभाई की समता है।
ऊंचा हो के ना ओ अंगड़ाई लेंदी है, अंगड़ा जिवें शरीर आपां अंगड़ाई लैने आ, एदां ओ झोली भी अंगड़ाई लैंदी। कई बार एदा प्रतीत हुंदा भी जिवें उबासी लै रही होवे, उबासियां भी ओह जिहड़ी झोली है ओहदे विचों उबासियां भी आवाज भी आउंदी है जिवें उबासियां लैंदी होवे।
कंपत खिंता फिक विच मायो हित बूजन तुर के चलायो।
झोली कंबी जांदी है बड़ी तेजी दे नाल। ते बादशाह जहांगीर ने झोली वल वेख्या, कंबदी हुई झोली तकी ते वेख के उस वेले बादशाह बोलिया,
तरह गोदड़ी क्या तज आए इतुत होत बिकल अकलाए।
लगा बादशाह के बाबा जी ए झोली दे थले की टका के आयो, जेड़ी आ चिंता रख के आयो, झोली एदे थले की रख के आयो, वेखो सज्जे खब्बे हिली जांदी है, कंबी जांदी है, जिवें उबासियां भी लै रही है, अंगड़ाइयां भी लै रही है, ए झोली दे थले भला आप जी की रख के आए हो।
सुनत कहो ही नानक नंद दरवेशन के ख्याल बिलंद।
ई चीज है जेड़ी बड़ बड़ी व्याकुल हो रही है एदे विच। बाबा श्री चंद जी जहांगीर दा सवाल सुन के बोले, कहंदे बादशाह जेड़े दरवेश हुंदे ने ना उन्हां दे ख्याल बड़े उच्चे हुंदे ने। दरवेश लोकां दे जेड़े ख्याल ने ओ बड़े बुलंद हुंदे ने, वड्डे हुंदे ने।
इनको अंत लीन भल नाई नीकी जितक सेव बन जाए।
दरवेशां दा अंत नहीं लैणा चाहीदा, भी दरवेशां दा अंत नहीं पाउणा चाहीदा। उन्हां दी तां सेवा करनी चाहीदी है, जिन्नी को हो जाए कर लिया करो।
कोई किम बरतै किम होए नित खुदाए के सन मुकोए।
दरवेश हुंदे ने कोई किवें वरतदा कोई किवें वरतदा, सब दी आपो अपनी मौज हुंदी है, ते सारे खुदा दे सनमुख होके रहिंदे ने। इस करके बादशाह दरवेशां दे अंत नहीं लिया करदे, दरवेशां दा कदे अंत नहीं जाणिया करदे।
जहांगीर ने पुनः बखाना मुहे दिखाओ कृपा निदाना।
बादशाह लोग जिद्दी हुंदे ने, जिद पकड़ लैण जिहड़े कम दी ते फिर ओह करके हटदे। कहिंदा नहीं बाबा जी मैनू विखाओ इहदे च की है, ये जेड़ी झोली कंब रही है इहदे विच है कि, मैनू तुसी जरूर कृपा करके विखाओ।
अचरज बरतै है मन मेरे खिंता कंपत पर ही हेरे।
मन हैरान हो रहा भी ये झोली पई थले कंबी जांदी है, इहदे विच है कि ओ कृपा करके मैनू जरूर विखाओ।
अपर नहीं कछ जानियो जाए क्या इस बिखरयो दुख पाए।
मेरे को समझ नहीं आउंदी भी एहो जी केड़ी चीज एदे विच पाई होई है जेड़ी बड़ी दुखी हो रही है, ते तुसी पता नहीं एदे च की पाया होया जो दुख भोग रही है, मैनू जरूर विखाओ मैं वेखनी है।
श्री चंद जी तबै बुलायो आवो चिंता मैं जो टिकायो।
बाबा श्री चंद जी बोले झोली वल वेख के, कहंदे झोली जो तेरे विच मैं टिकाया है भाई जेड़ी तू चीज है आ जा छेती बार। बाबा जी रोसे वेले झोली वल वेख्या ते झोली वल वेख के कहंदे हे खिंसा झोली तेरे विच जो टिकाया होया तू छेती नाल बाहर आ जा।
तो केशर को अपनो आप करो दिखावन सहत प्रताप।
अपना चंगा प्रताप जेड़ा ना तेरा बादशाह जहांगीर नू आके विखा भी तू कौन है अपना आप। झोली नू कहा भी तू निकल बाहर विचों निकल के आ, ते जो तेरे विच है तू अपना आप आके बादशाह जहांगीर नू विखा, ओह वेखना चाहुंदा तेनू। अपना तेज प्रताप लैके आई नाल विखा चंगी तरह बादशाह नू अपना आप।
पुतो गोदड़ी मैं जो पारा श्री गुरु सुत ने जब आकारा
जी। हुण ओ जिहड़ी झोली सी ना खिंथा, दरअसल ओहदे विच बाबा श्री चंद जी ने बुखार टिकाया होया सी। بخار وہ بابا جی نے جدو آواز ماری بھی نکل باہر آ کے بادشاہ نو اپنا آپ بخا بھی تے کون اسی وقت کہن لگے جدو گرو پتر نے انہوں آواز ماری
جہانگیر کو آن چڑیو شوشک پیو مک کمپ بڑیو
جہاں بخار سی نا آ کے بادشاہ جہانگیر نو چڑھ گیا انہیں بخار دیتا اپنا آپ بادشاہ جہانگیر دے شریر تے جدو چڑھیا تے لگا کمبن بادشاہ تھروں تھروں کرن لگا کمبن لگا بولو دے سک گئے
تن رمنچ لوچن بھی لال تپتے پیرا چڑھی بسال
شریر کمبن لگا جویں چولی کمبدی سی ادھر جہانگیر کمبن لگا منہ سک گیا تے شریر دے روم کھڑ گئے پاو جانے کی کھڑے ہو گئے اکھاں لال سرخ ہو گئیاں شریر تپن لگا اگ وانگو شریر دیاں ہڈیاں پیڑ دے نال پیڑا ہون لگیاں
ہاد پھولنی سر میں مرتھا پیو بیال مت کوہے جتھا ہاد
پھولنی لگی وی ہڈ جویں ٹوٹن لگے ایدا ہڈ ٹوٹ پئے شریر جڑا سارا پیڑ ہون لگا اودنوں سر وچ بڑی پیڑ ہون لگی بادشاہ جہانگیر دے بیال ہو گیا ایدا حالت ہو گئی بس بھی جہانگیر دی جویں موت ہی ہو چلی ہوے ایدا کہندے بڑا دکھی ہویا
ہاتھ جوڑ کے موہے نہ دکھاو مہا دکھ کو شیگر ہٹاو
کمبدا ہمو سکدا تے ہاتھ جوڑ کے کہنا بابا جی بس بس میں ویکھ لیا میرے تو لا دو اینو اے کی چیز ہے مہاراج میں نہیں ویکھنی کرپا کرو دیا کرو بھی اے میرے تو لا دیو اے گلاواں کتھے میرے گل پی گیا میں تاں اوداں ہی پوچھ بیٹھا سی بھی ہے کہ تے مہاراج ایداں نہ بکھاؤ کرپا کرو اینو میرے تو دور کر دیو
نہیں تا پران ہان ہوئے میرے
میری تا موت ہو جانی جڑے حساب نال مینوں آ کے چمڑیا میرے تن دی موت ہو جائے گی
تم سمرت سبریت بڈیرے
بابا جی بھی تسی کی ٹکایا ہویا سی میں ویکھ لیا بس ہور نہیں ویکھن دی اچھا رہی ہن مینو کرپا کرو دیا کرو مینو بچاؤ تسی سمرت ہو
بنے سنت گر پتری اچارا ہاتھ پرویشو تس کنت مجارا
کنتی سن کے جہانگیر دی بابا شری چاند جی بولے اچھا پائی واپس آ جا مڑ کے چوڑی چ چلا جا وہ بخار نو ویکھو حکم بابا جی دا چل رہا ہے اے روگ بھی جڑے نے ماں پرکھاں دے حکم چ ورت دے نے ایتھے سنکیت ہے کہن لگے بھی جا بھائی واپس چلا جا اسی ویلے جھولی وچ چلا جا
تس تے اتر گئے او تت کالا لگی ہلن گودڑی بسالا
جہانگیر تو اتریا مڑ کے پھر جھولی وچ چلا گیا جھولی پھر اسی طرح ہلن لگ پئی وہ چولی پھر اسی طرح ہی کمبن لگ پئی
جہانگیر سو پن سنائیو اے جوار ہمرو تن ہت آئیو
بابا شری چاند جی پھر بولے کہندے جہانگیر بادشاہ دراصل اے جڑا بخار ہے نا اے بخار سی اے بخار ساڈے شریر واسطے آیا سی انہیں ساڈے شریر تے چڑھنا سی
جڑے تاپ کے ہم چل آئے تم سو بولن ہت تج
چھائے اے بخار سانو چڑھیا ہویا سی جدو اسی تیرے کول چل کے آئے بخار سانو چڑھیا ہویا سی تے بخار جے سانو چڑھیا ہوندا تے اسی تیرے دربار چ آئے تے تیرے نال ساڈے کول گل بات نہیں سی ہونی اسی تا تیرے نال گل بات کرن آئے ہاں جے بخار سانو چڑھیا رہندا تے اسی تیرے نال کوئی گل بات نہیں سی کر سکنا
جڑے تاپ کے سن گے کہبو تن کو
بخار سانو چڑھیا ہویا سی جس کر کے اسی تیرے نال کوئی گل بات نہیں سی کر سکنی جے تاپ چڑھیا ہوندا تینو چنگی طرح ویخ نہیں سی سکنا تیری کوئی گل دا جواب بھی اسی صحیح طریقے نال نہیں سی دے سکنا کیونکہ یہ تا بخار آئے نے تا تن نو تپانا سی
ہم اب جا چلیں سنوارے ترکیشر سن اچرج دھارے
تیرے نال گل بات کرن واسطے اسی یہ بخار لا کے نہ چولی چ پا کے رکھ دتا بھی تھوڑا سما ایتھے ٹکیا رہا اسی گل بات کر لیے بادشاہ نال تے ہن جدوں اسی واپس جاواں گے تے واپس جان دے سمے پھر اینو اپنے تن تے سنبھال لواں گے جنہ چر رہے گا یہ رہ کے چلا جائے گا
اتر اکسد بو پیٹ منگائی گرست لئی نا
بادشاہ بڑا حیران ہویا بھی یہو جے مہاپرکھ بھی ہوندے نے اسی ویلے انہیں پٹاواں منگائیاں بابے شری چند نو پٹاواں پیٹ کیتیاں پر بابا جی نے ਕੋਈ ਵੀ ਭੇਟਾ ਬਾਦਸ਼ਾਹ ਦੀ ਪ੍ਰਵਾਨ ਨਹੀਂ ਕੀਤੀ। ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ, ਸਰਕਾਰੀ ਖਜ਼ਾਨੇ ਦਾ ਕੁਝ ਨਹੀਂ ਚਾਹੀਦਾ। ਬਾਬਾ ਸ਼੍ਰੀ ਚੰਦ ਜੀ ਨੇ ਕੋਈ ਵੀ ਭੇਟਾ ਪ੍ਰਵਾਨ ਨਹੀਂ ਕੀਤੀ।
ਲੇਖਿੰਤਾ ਸੇਵਕ ਪਰ ਚੜੇ ਤੁਰਕੇ ਸ਼ਿਰਕੇ ਸੰਸੇ ਕਢੇ।
ਬਾਬਾ ਸ਼੍ਰੀ ਚੰਦ ਜੀ ਉਹ ਝੋਲੀ ਚੁੱਕੀ ਤੇ ਆਪਣੇ ਗੋਦੜੀਏ ਸੇਵਕ ਦੇ ਮੋਢਿਆਂ ਤੇ ਸਵਾਰ ਹੋਏ ਤੇ ਵਾਪਸ ਚੱਲ ਪਏ। ਇਦਾਂ ਬਾਦਸ਼ਾਹ ਜਹਾਂਗੀਰ ਦੇ ਸਾਰੇ ਸੰਸੇ ਕੱਢ ਕੇ ਬਾਬਾ ਸ਼੍ਰੀ ਚੰਦ ਜੀ ਵਾਪਸ ਚੱਲ ਪਏ।
ਜਾਏ ਆਪਣੇ ਥਾਨ ਬਿਰਾਜੇ ਸ਼੍ਰੀ ਚੰਦ ਰਸ ਯੋਗ ਸੋ ਪਾਗੇ।
ਸ਼੍ਰੀ ਚੰਦ ਜੀ ਆਪਣੀ ਥਾਂ ਤੇ ਵਾਪਸ ਆ ਗਏ, ਜਿਹੜੇ ਯੋਗ ਰਸ ਦੇ ਵਿੱਚ ਹੀ ਮਗਨ ਰਹਿੰਦੇ ਹਨ।
ਖੱਟ ਪਾਤਸ਼ਾਹੀ ਲੱਗ ਜਾਗੇ ਰੇ ਸਦਕ ਆਰ ਬਲ ਤਨ ਕੀਲੇ।
ਪਾਤਸ਼ਾਹਾਂ ਤੱਕ ਭਾਵ ਗੁਰੂ ਹਰਗੋਬਿੰਦ ਸਾਹਿਬ ਤੱਕ ਬਾਬਾ ਸ਼੍ਰੀ ਚੰਦ ਜੀ ਇਸ ਮਾਤ ਲੋਕ ਚ ਰਹੇ ਔਰ ਇਨ੍ਹਾਂ ਨੇ ਬੜੀ ਦੀਰਘ ਆਯੂ ਸੰਸਾਰ ਦੇ ਵਿਚ ਰਹਿ ਕੇ ਬਤੀਤ ਕੀਤੀ ਹੈ।
ਸ੍ਰੀ ਗੁਰੂ ਹਰਗੋਬਿੰਦ ਕੇ ਨੰਦ ਸ੍ਰੀ ਬਾਬਾ ਗੁਰ ਦਿੱਤਾ ਚੰਦ।
ਖਾਲਸਾ ਜੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਵੱਡੇ ਪੁੱਤਰ ਸਨ ਬਾਬਾ ਗੁਰਦਿੱਤਾ ਜੀ, ਕਿਉਂਕਿ ਜਦੋਂ ਬਾਬਾ ਸ਼੍ਰੀ ਚੰਦ ਛੇਵੇਂ ਪਾਤਸ਼ਾਹ ਨੂੰ ਮਿਲੇ ਤੇ ਮਹਾਰਾਜ ਜੀ ਨੇ ਪੁੱਛਿਆ ਵੀ ਕਿੰਨੇ ਪੁੱਤਰ ਨੇ, ਤੇ ਸਤਿਗੁਰਾਂ ਨੇ ਆਖਿਆ ਵੀ ਸਾਡੇ ਪੰਜ ਪੁੱਤਰ ਨੇ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਫਿਰ ਬਾਬੇ ਕਿਆਂ ਨੂੰ ਕਿੰਨੇ ਦਿਓਗੇ? ਮਹਾਰਾਜ ਜੀ ਕਹਿਣ ਲੱਗੇ ਵੀ ਬਾਬੇ ਕਹਿੰਦੇ ਸਾਰੇ ਹੀ ਨੇ। ਕਹਿੰਦੇ ਨਹੀਂ, ਇੱਕ ਪੁੱਤਰ ਦੇ ਦਿਓ। ਤੇ ਫਿਰ ਛੇਵੇਂ ਪਾਤਸ਼ਾਹ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਬਾਬਾ ਗੁਰਦਿੱਤਾ ਜੀ ਭੇਟ ਕਰ ਦਿੱਤਾ ਸੀ ਵੀ ਇਹ ਤੁਹਾਡਾ ਪੁੱਤਰ ਹੈ। ਤੇ ਇੱਦਾਂ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਪ੍ਰਵਾਨ ਕੀਤਾ।
ਦਿਨੋ ਜਾਏ ਕਰ ਸੀਸ ਨਿਵਾਵਾ ਬਿਨੈ ਥਾਨ ਬੋ ਭਾਵ ਵਧਾਵਾ।
ਗੁਰਦਿੱਤੇ ਨੇ ਬੜੇ ਪਿਆਰ ਨਾਲ ਬਾਬੇ ਸ਼੍ਰੀ ਚੰਦ ਨੂੰ ਆ ਕੇ ਮੱਥਾ ਟੇਕਿਆ ਤੇ ਬਾਬਾ ਸ਼੍ਰੀ ਚੰਦ ਜੀ ਨੇ ਬੜਾ ਹੀ ਪ੍ਰੇਮ ਕੀਤਾ ਬਾਬਾ ਗੁਰਦਿੱਤਾ ਜੀ ਨਾਲ।
ਕੁਲੈ ਉਤਾਰ ਤਵੈ ਨਿਜ ਸਿਰ ਤੇ ਤਿਨਕੇ ਸੀ ਤਰੀ ਨਿਜ ਕਰਤੇ।
ਸੇਲੀ ਟੋਪੀ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਸਿਰ ਤੇ ਰੱਖੀ ਹੋਈ ਸੀ ਉਦਾਸੀਆਂ ਦੀ, ਤੇ ਉਦਾਸੀ ਸੰਪਰਦਾ ਦੀ ਉਹ ਦੂਸਰੀ ਗੱਦੀ ਜਿਹੜਾ ਦੂਸਰਾ ਮਾਲਕ ਬਣਾਇਆ ਉਹ ਬਾਬਾ ਸ਼੍ਰੀ ਚੰਦ ਜੀ ਨੂੰ ਟੋਪੀ ਸੇਲੀ ਬਾਬੇ ਗੁਰਦਿੱਤੇ ਦੇ ਸਿਰ ਤੇ ਰੱਖ ਕੇ ਉਨ੍ਹਾਂ ਨੂੰ ਉਦਾਸੀ ਸੰਪਰਦਾ ਦਾ ਦੂਜਾ ਮੁਖੀ ਬਣਾਇਆ। ਉਦਾਸੀ ਸੰਪਰਦਾ ਬਾਬੇ ਸ਼੍ਰੀ ਚੰਦ ਤੋਂ ਚੱਲੀ ਤੇ
ਸਤਿਨਾਮ ਵਾਹਿਗੁਰੂ ਆਪਣਾ ਸਥਾਨ ਛਾਪ ਕਰ ਆਪ ਕਰਤ ਪਏ ਦੀਰਘ ਪ੍ਰਤਾਪ।
ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਪਣੀ ਥਾਂ ਤੇ ਗੱਦੀ ਤੇ ਬਿਠਾਇਆ ਵੀ ਉਦਾਸੀਆਂ ਦੀ ਸੰਪਰਦਾ ਅੱਗੋਂ ਤੁਹਾਡੇ ਤੋਂ ਚੱਲੇਗੀ ਔਰ ਬਾਬਾ ਗੁਰਦਿੱਤਾ ਜੀ ਨੂੰ ਸਹਿਤ ਪ੍ਰਤਾਪ ਦੇ ਕੀਤਾ।
ਸ਼੍ਰੀ ਬਾਬਾ ਗੁਰਦਿੱਤਾ ਫੇਰ ਸਰਬ ਰੀਤ ਤੇ ਭਏ ਬੜੇ।
ਬਾਬਾ ਗੁਰਦਿੱਤਾ ਜੀ ਸਰਬ ਰੀਤੀਆਂ ਕਰਕੇ ਵੱਡੇ ਹੋ ਗਏ।
ਇਨਕੇ ਸਿੱਖ ਪੇ ਚਾਰ ਅਗਾੜੀ ਜਿਨੋਂ ਬੈਨਸ ਤਪ ਬਾਰੇ।
ਬਾਬਾ ਗੁਰਦਿੱਤਾ ਜੀ ਦੇ ਅੱਗੇ ਚਾਰ ਚੇਲੇ ਸੀ ਜਿਨ੍ਹਾਂ ਤੋਂ ਚਾਰ ਧੂਣੇ ਉਦਾਸੀਆਂ ਦੇ ਚੱਲੇ। ਉਹ ਜਿਹੜੇ ਚਾਰ ਚੇਲੇ ਸਨ ਅੱਗੋਂ ਚਾਰ ਉਦਾਸੀਆਂ ਦੇ ਧੂਣੇ ਉਨ੍ਹਾਂ ਤੋਂ ਚੱਲੇ ਜਿਨ੍ਹਾਂ ਨੇ ਬੜਾ ਤਪ ਕੀਤਾ।
ਦੁਏਰਾ ਬਾਲੂ ਹਸਨਾ ਫੁੱਲ ਪੁਨ ਗੋਂਦਾ ਹਰ ਅਲਮਸਤ।
ਚਾਰ ਚੇਲੇ ਸੀ ਬਾਬਾ ਗੁਰਦਿੱਤਾ ਜੀ ਦੇ, ਉਨ੍ਹਾਂ ਵਿਚੋਂ ਇਕ ਸਨ ਭਾਈ ਬਾਲੂ ਹਸਨਾ ਜੀ, ਦੂਜੇ ਬਾਬਾ ਫੂਲ ਜੀ, ਤੀਜੇ ਬਾਬਾ ਗੋਂਦਾ ਜੀ ਔਰ ਚੌਥੇ ਬਾਬਾ ਅਲਮਸਤ ਜੀ। ਇਹ ਚਾਰ ਧੂਣੇ ਉਦਾਸੀਆਂ ਦੇ ਫਿਰ ਬਾਬਾ ਗੁਰਦਿੱਤਾ ਜੀ ਤੋਂ ਅੱਗੇ ਚੱਲੇ ਜਿਨ੍ਹਾਂ ਨੇ ਉਦਾਸੀ ਸੰਪਰਦਾ ਦਾ ਬੜਾ ਪ੍ਰਚਾਰ ਕੀਤਾ।
ਮੁਖੇ ਉਦਾਸੀ ਏ ਭੈ ਬਹੁਰੋ ਸਾਧ ਸਮਸਤ।
ਇਹਦਾ ਇਹ ਮੁਖੀ ਉਦਾਸੀ ਹੋਏ ਮਹਾਂਪੁਰਖ ਇਨ੍ਹਾਂ ਚਾਰ ਉਦਾਸੀਆਂ ਤੋਂ ਅੱਗੇ ਚਾਰ ਧੂਣੇ ਉਦਾਸੀਆਂ ਦੇ ਚੱਲੇ।
ਤਿੰਨ ਤੇ ਬਿਦਿਓ ਪੰਥੀ ਉਦਾਸੀ ਲੱਖੋਂ ਭੈ ਕਰੈ ਤਪ ਰਾਸੇ।
ਫਿਰ ਉਦਾਸੀ ਪੰਥ ਚੱਲਿਆ ਜਿਨ੍ਹਾਂ ਤੋਂ ਫਿਰ ਅੱਗੇ ਲੱਖਾਂ ਸੈਂਕੜੇ ਉਦਾਸੀ ਮਹਾਂਪੁਰਖ ਹੋਏ।
ਸ਼੍ਰੀ ਨਾਨਕ ਕੇ ਹਸ ਯੁਗ ਨੰਦਨ ਕਵੀ ਸੰਤੋਖ ਸਿੰਘ ਥਾਨਤ ਬੰਦਨ।
ਇਹੋ ਜੇ ਪੁੱਤਰ ਸੀ ਗੁਰੂ ਨਾਨਕ ਸਾਹਿਬ ਦੇ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਜੀ, ਉਨ੍ਹਾਂ ਦੋਵਾਂ ਨੂੰ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੀ ਵੰਦਨਾ ਹੈ। ਜਿਹੜੇ ਇਹੋ ਜਿਹੇ ਮਹਾਂਪੁਰਖ ਹੋਏ, ਸਾਧੂ ਹੋਏ, ਇਸ ਤੋਂ ਅੱਗੇ ਗੁਰੂ ਪ੍ਰਣਾਲੀ ਚੱਲ ਰਹੀ ਹੈ। ਗੁਰੂ ਪ੍ਰਣਾਲੀ ਤੋਂ ਬਾਅਦ ਫਿਰ ਅੱਗੇ ਗੁਰੂ ਅੰਗਦ ਸਾਹਿਬ ਦਾ ਇਤਿਹਾਸ ਆਰੰਭ ਹੋਣਾ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।